ਹਰਨ ਕਰਾਂ। ਹਰਨੀ ਦੇ ਜੀਵਨ ਵਿੱਚ ਵੀ ਮੈਨੂੰ ਜੇ ਵਾਹਿਗੁਰੂ ਕੰਦ ਮੂਲ ਖਾਂਦੀਆਂ ਵੀ ਮਿਲ ਪਏ ਤੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਵਾਂ। ਹਰਨੀ ਹਵਾ ਚ ਛਲਾਂਗਾ ਲਾਉਂਦੀ ਹੈ, ਕੰਦ ਮੂਲ ਖਾ ਕੇ ਘਾਹ ਕੱਖ ਖਾ ਕੇ ਉਹ ਪ੍ਰਸੰਨਤਾ ਵਿੱਚ ਰਹਿੰਦੀ ਹੈ, ਬੇਫਿਕਰ ਰਹਿੰਦੀ ਹੈ। ਗੁਰੂ ਕਿਆਂ ਉਚਾਰਿਆ ਕਿ ਹੇ ਸਿੱਖ, ਤੇਰੇ ਵਿੱਚ ਪਿਆਰ ਹੋਵੇ ਤੇ ਹਰਨੀ ਵਾਂਗ ਹੋਵੇ। ਕੰਦ ਮੂਲ ਭਾਵ ਕੇ ਰੁੱਖੀ ਸੁਖੀ ਜੋ ਕੁਦਰਤ ਨੇ ਦਿੱਤਾ ਉਹ ਘਰ ਵਿੱਚ ਰਹਿ ਕੇ ਨਿਵਰਤੀ ਪੱਖ ਧਾਰਨ ਕਰਕੇ, ਹਰਨੀ ਵਾਂਗ ਨਿਵਰਤੀ ਪੱਖ ਧਾਰਨ ਕਰਕੇ ਜੋ ਕੁਦਰਤ ਨੇ ਦਿੱਤਾ ਹੈ ਉਹਦੇ ਵਿੱਚ ਤੂੰ ਪ੍ਰਸੰਨਤਾ ਵਿੱਚ ਰਹਿ। ਸਮਾਂ ਤਾਂ ਹੋਏਗਾ ਦੋ ਮਿੰਟ। ਭਾਈ ਮਨਸ਼ਾ ਸਿੰਘ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦਾ ਕੀਰਤਨੀਆ ਸੀ, ਪਰ ਉਹ ਨਾ ਤਨਖਾਹ ਲਏ, ਸਿਰਫ ਕੀਰਤਨ ਕਰਦਿਆਂ ਜੋ ਕੁਝ ਟਕਾ ਚਾਰ ਕੌਡਾਂ ਪਿਆਰ ਨਾਲ ਦਿੰਦਾ ਬਸ ਉਹ ਹੀ ਗ੍ਰਹਿਣ ਕਰਦਾ। ਗਰੀਬੀ ਹੱਦ ਤੋਂ ਵੱਧ ਸੀ, ਘਰ ਬਰਤਨ ਨਹੀਂ ਸੀ ਪ੍ਰਸ਼ਾਦਾ ਬਣਾਉਣ। ਇੱਕ ਭਾਂਡੇ ਦਾ ਟੁੱਟਿਆ ਹੋਇਆ ਬਰਤਨ ਮੂਧਾ ਲਾ ਕੇ ਅੱਗ ਬਾਲ ਕੇ ਉਹਦੇ ਤੇ ਪ੍ਰਸ਼ਾਦਾ ਇੱਕ ਬਣਾ ਲੈਣਾ, ਛੱਕ ਲੈਣਾ, ਬਹੁ ਨਿਵਰਤੀ, ਇੰਨਾ ਹੀ ਗੁਜ਼ਾਰਾ। ਪਰ ਬੰਦਗੀ ਕੀਰਤਨ ਸਾਰਾ ਸ਼ਹਿਰ ਰਸ ਲੈਂਦਾ ਸੀ। ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਹੋਰਾਂ ਨੇ ਬੜਾ ਯਤਨ ਕੀਤਾ। ਭਾਈ ਮਨਸ਼ਾ ਸਿੰਘ ਨੂੰ ਕਹਿਣ ਲੱਗੇ, ਭਾਈ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦਾ ਤੂੰ ਕੀਰਤਨੀਆ ਹੈ, ਮੈਂ ਚਾਹਾਂਗਾ ਕੁਝ ਗੁਰੂ ਕੇ ਦਰਬਾਰ ਤੋਂ ਭੇਟਾ ਲਿਆ ਕਰ, ਤੇਰਾ ਗੁਜ਼ਾਰਾ ਠੀਕ ਹੋ ਜਾਏ। ਤੇ ਸਹੁੰ ਪਵਾ ਦਿੱਤੇ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦਾ ਮੈਂ ਕੀਰਤਨੀਆ ਹਾਂ, ਮੇਰੀ ਰੋਜੀ ਦਾ ਗੁਰੂ ਨੂੰ ਫਿਕਰ ਹੈ, ਤੂੰ ਫਿਕਰ ਨਾ ਕਰ। ਭਰੋਸਾ ਸੀ, ਨਿਵਰਤੀ ਪੱਖ ਸੀ ਤੇ ਬੇਫਿਕਰੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਉਂਦਾ ਤੇ ਪੁੱਛਦਾ ਸਿੰਘ ਸਾਹਿਬ ਗਿਆਨੀ ਜੀ ਸਾਰਾ ਸ਼ਹਿਰ ਕੁਸ਼ਲ ਹੈ, ਪ੍ਰਬੰਧ ਠੀਕ ਹੈ? ਤੇ ਸਿੰਘ ਸਾਹਿਬ ਬੜੇ ਪਿਆਰ ਨਾਲ ਕਹਿ ਦਿਆ ਕਰਦੇ, ਕਿਉਂਕਿ ਦਮਨ ਮੀ ਟਕਸਾਲ ਦੇ ਸਤਪੁਰਖ ਸਨ ਗਿਆਨੀ ਸੰਤ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ, ਸ੍ਰੀ ਅਕਾਲ ਤਖ਼ਤ ਦੇ ਵੀ ਜਥੇਦਾਰ, ਸਿੱਖ ਰਾਜ ਵੇਲੇ ਤੋਂ ਜਿਸ ਵਕਤ ਐਰਕਾਂ ਵੀ ਪੁੱਛਿਆ ਤੇ ਐਰਕਾਂ ਪਿਆਰ ਨਾਲ ਇੱਕ ਗੱਲ ਦੱਸ ਦਿੱਤੀ, ਭਾਈ ਮਨਸ਼ਾ ਸਿੰਘ ਜੀ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਆਪਣਾ ਅੜਵਲੀਆ ਭੇਜਿਆ, ਵਿਚਾਰ ਸੀ ਮੈਂ ਭਾਈ ਸਾਹਿਬਾਂ ਨੂੰ ਘਰ ਬੁਲਾਵਾਂ ਤੇ ਪਦਾਰਥ ਭੇਟਾ ਕਰਾਂ, ਗੁਰੂ ਰਾਮਦਾਸ ਦਾ ਕੀਰਤਨੀਆ ਹੈ, ਗੁਜ਼ਾਰਾ ਠੀਕ ਹੋਵੇ। ਪਰ ਜਿਸ ਵਕਤ ਜਾ ਕੇ ਉਹਨੇ ਸੁਨੇਹਾ ਦਿੱਤਾ, ਭਾਈ ਸਾਹਿਬ ਆਟਾ ਆਪ ਹੀ ਗੁੰਮ ਰਹੇ ਸੀ, ਨਿਵਰਤੀ ਪੱਖ ਸੀ। ਕਹਿਣ ਲੱਗੇ, ਪ੍ਰੇਮੀਆਂ ਗੁਰੂ ਕਾ ਲੰਗਰ ਤਿਆਰ ਕਰ ਰਿਹਾ ਹਾਂ, ਨਾਲ ਮੇਰੀ ਵਿਚਾਰ ਹੈ ਮੈਂ ਆਪਣੀ ਪ੍ਰਸ਼ਾਦਾ ਆਪ ਹੀ ਬਣਾ ਕੇ ਸਕਦਾ, ਕਿਸੇ ਦੇ ਕੋਲ ਨਹੀਂ ਜਾ ਕੇ ਸਕਦਾ, ਵਾਪਸ ਆ ਕੇ ਦੱਸਿਆ। ਮਹਾਰਾਜ ਰਣਜੀਤ ਸਿੰਘ ਨੇ ਮਨ ਚ ਵਿਚਾਰ ਕੀਤੀ, ਮਨਾ ਗੁਰੂ ਰਾਮਦਾਸ ਦੇ ਕੀਰਤਨੀਆਂ ਨੂੰ ਤੂੰ ਆਪਣੇ ਘਰ ਨਹੀਂ ਆਪਣੇ ਥਾਂ ਨਹੀਂ ਸੀ ਬੁਲਾਉਣਾ, ਤੂੰ ਆਪ ਚੱਲ ਕੇ ਜਾ ਉੱਥੇ, ਲੱਖ ਟਕਾ ਸ਼ਹਿਰ ਚੋਂ ਇਕੱਠਾ ਕੀਤਾ। ਅਗਲੇ ਦਿਨ ਗਿਆ, ਪਤਾ ਚੱਲ ਗਿਆ ਤੇ ਦਰਵਾਜ਼ਾ ਬੰਦ ਕਰ ਲਿਆ। ਹੁਣ ਯਤਨ ਹੋ ਰਹੀ ਹੈ ਦਰਵਾਜ਼ਾ ਖੜਾਉਣ ਦਾ, ਤੇ ਭਾਈ ਮਨਸਾ ਸਿੰਘ ਅੰਦਰੋਂ ਕਹਿ ਰਿਹਾ ਕਿ ਮੈਂ ਗੁਰੂ ਰਾਮਦਾਸ ਦੇ ਸ਼ਰੀਕ ਨੂੰ ਦਰਵਾਜ਼ਾ ਨਹੀਂ ਖੋਲਣਾ। ਆਖਿਰਕਾਰ ਜਿਸ ਥਾਂ ਤੇ ਸਿੱਖ ਦੀ ਬਿਰਤੀ ਟਿਕੀ ਹੋਵੇ ਅਵਸਥਾ ਉੱਥੇ ਹੀ ਨੰਦ ਹੈ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਕਿ ਮੈਂ ਗੁਰੂ ਰਾਮਦਾਸ ਦਾ ਸ਼ਰੀਕ ਨਹੀਂ, ਮੈਂ ਤੇ ਇਸ ਦਰ ਦਾ ਝਾੜੂ ਬਰਦਾਰ ਹਾਂ। ਮੈਂ ਤੇ ਸਿਰਫ ਤੁਹਾਡੇ ਵਾਸਤੇ ਮਾਇਆ ਲੈ ਕੇ ਆਇਆ ਹਾਂ, ਤੁਹਾਡਾ ਗੁਜ਼ਾਰਾ ਮੈਨੂੰ ਪਤਾ ਲੱਗਿਆ ਹੈ ਕਿ ਹੱਥ ਤੰਗ ਹੈ, ਠੀਕ ਹੋ ਜਾਏ। ਕਹਿਣ ਲੱਗੇ ਰਣਜੀਤ ਸਿੰਘ, ਜੇ ਤੂੰ ਗੁਰੂ ਰਾਮਦਾਸ ਪਾਤਸ਼ਾਹ ਤੇ ਭਰੋਸਾ ਰੱਖਦਾ ਹੁੰਦਾ ਤੇ ਜਿਸ ਗੁਰੂ ਰਾਮਦਾਸ ਦਾ ਮੈਂ ਕੀਰਤਨੀ ਹਾਂ, ਮੇਰਾ ਫਿਕਰ ਗੁਰੂ ਰਾਮਦਾਸ ਨੂੰ ਹੋਣਾ ਚਾਹੀਦਾ। ਮੈਨੂੰ ਉਹ ਬਹੁਤ ਕੁਝ ਦੇ ਸਕਦਾ ਸੀ, ਪਰ ਤੂੰ ਤੇ ਗੁਰੂ ਰਾਮਦਾਸ ਦਾ ਸ਼ਰੀਕ ਬਣ ਕੇ ਮੈਨੂੰ ਦੇਣ ਵਾਸਤੇ ਆਇਆ। ਕੀ ਗੁਰੂ ਨੂੰ ਨਹੀਂ ਪਤਾ ਮੇਰਾ ਸਿੱਖ ਹੈ, ਮੈਂ ਉਹਦੇ ਕਮਾਈ ਵਿੱਚ ਬਰਕਤ ਪਾਵਾਂ। ਆਖਿਰਕਾਰ ਨਿਵਰਤੀ ਪੱਖ ਸੀ, ਵੈਰਾਗ ਸੀ ਮੇਰਾ ਕਹਿਣ ਤੋਂ ਭਾਵ। ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਕਿ ਹਰਨੀ ਹੋਵਾਂ ਬਨ ਬਸਾਂ, ਹਰਨੀ ਵਾਂਗ ਨਿਵਰਤੀ ਪੱਖ ਹੋਵੇ, ਭਾਵ ਕਿ ਔਖੀ ਸੁੱਖੀ ਖਾ ਕੇ ਮੈਂ ਉਸ ਪਰਿਪੂਰਨ ਪਰਮੇਸ਼ਰ ਦਾ ਜਸ ਗਾਵਾਂ, ਗੁਰ ਪ੍ਰਸਾਦੀ ਮੇਰਾ ਸਹਿਜਸ ਹੈ। ਕਿਤੇ ਜ਼ਿੰਦਗੀ ਵਿੱਚ ਗੁਰੂ ਦੀ ਮਿਹਰ ਹੋ ਜਾਏ, ਕਿਰਪਾ ਹੋ ਜਾਏ ਤੇ ਇਸ ਜਨਮ ਵਿੱਚ ਮੈਨੂੰ ਉਹ ਵਾਹਿਗੁਰੂ ਇੱਛਾ ਮਿਲ ਜਾਏ, ਵਾਰ ਵਾਰ ਹੋ ਜਾਏ ਜੀ, ਮੈਂ ਕੁਰਬਾਨ ਜਾਵਾਂ, ਵਾਰ ਵਾਰ ਬਰਹਾਰ ਜਾਵਾਂ। ਮੈਂ ਬਨਜਾਰ ਰਾਮ ਕੀ ਤੇਰਾ ਨਾਂ ਵਖਰ ਵਾ ਪਾਲ ਜੀ, ਹੇ ਵਾਹਿਗੁਰੂ ਮੈਂ ਬਨਜਾਰ ਹਾਂ ਤੇ ਤੇਰੇ ਨਾਮ ਦੀ ਵੀ ਬਨਜਾਰ, ਸਿਰਫ ਤੇਰੇ ਨਾਮ ਦੇ ਸੌਦੇ ਨੂੰ ਹੀ ਖਰੀਦਣਾ ਹੈ। ਮਨੁੱਖਾ ਜਨਮ ਰਹਾਉਣ ਕੋਕਲ ਹੋਣਾ ਅੰਬ ਦਸਾਂ, ਇਹ ਵਾਹਿਗੁਰੂ ਮੈਨੂੰ ਮੇਰੇ ਤੇ ਮਿਹਰ ਕਰ, ਕੋਇਲ ਵਾਂਗ ਮੇਰਾ ਸਰੀਰ ਹੋਵੇ, ਮੈਂ ਕੋਇਲ ਬਣਾ ਤੇ ਅੰਬ ਤੇ ਜਿਸ ਤਰ੍ਹਾਂ ਕੋਇਲ ਬੈਠਦੀ ਹੈ ਤੇ ਬਹੁਤ ਮਿੱਠਾ ਬੋਲਦੀ ਹੈ, ਉਸ ਮਿੱਠੇ ਸ਼ਬਦ ਵਿਚਾਰ ਵਿੱਚ ਆਣ ਕੇ ਹਰ ਮਨੁੱਖ ਬੜੇ ਰਸ ਵਿੱਚ ਆ ਜਾਂਦਾ। ਕੋਇਲ ਬੋਲਦੀ ਹੈ, ਸਭ ਨੂੰ ਮਿੱਠਾ ਲੱਗਦਾ। ਤਕਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ ਕਿ ਕੋਇਲ ਤੋਂ ਗੁਣ ਗ੍ਰਹਿਣ ਕਰਾਂ ਮਿੱਠਾ ਬੋਲਣ ਦਾ, ਕੋਕਲ ਹੋਣਾ ਅੰਬ ਬਸਾਂ ਤੇ ਅੰਬ ਸਰੂਪ ਵਾਹਿਗੁਰੂ ਪਰਮੇਸ਼ਰ ਤੇਰਾ ਉਪਦੇਸ਼ ਹੈ ਅੰਬ ਵਰਗਾ ਮਿੱਠਾ। ਸਹਿਜ ਸ਼ਬਦ ਵਿਚਾਰ ਸੁਤੇ ਸਿੱਧ ਹੀ ਤੇਰੇ ਸ਼ਬਦ ਦੀ ਵਿਚਾਰ ਕਰਾਂ ਤੇ ਕਰਾਂ ਵੀ ਮੈਂ ਬਹੁਤ ਮਿਠਾਸ ਵਿੱਚ, ਬੜੇ ਰਸ ਵਿੱਚ, ਬੜੇ ਪਿਆਰ ਦੇ ਨਾਲ, ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਪਿਆਰ ਵਾਲੇ ਸਤਪੁਰਖ ਬਾਬਾ ਦਿਆਲ ਜੀ ਬੜੀ ਮਸਤੀ ਵਿੱਚ ਆ ਕੇ ਕਹਿ ਦਿਆ ਕਰਦੇ, ਪ੍ਰੇਮੀਓ ਧੰਨ ਕਹੋ, ਸਾਰੇ ਗੱਜ ਕੇ ਆਖੋ ਧੰਨ ਨਿਰੰਕਾਰ, ਧੰਨ ਨਿਰੰਕਾਰ। ਬੜੀ ਅਵਸਥਾ ਵਿੱਚ ਉਹ ਐਸਾ ਕਿਆ ਕਰਦੇ ਸਨ। ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਵਿੱਚ ਉਹਨਾਂ ਦੀ ਆਤਮਾ ਬੜੀ ਰੰਗੀ ਹੋਈ ਸੀ। ਧੰਨ ਨਿਰੰਕਾਰ ਦੇ ਸ਼ਬਦ ਜਿਸ ਤਰ੍ਹਾਂ ਅਸੀਂ ਸਤਨਾਮ ਕਹਾਉਂਦੇ ਹਾਂ, ਉਹ ਧੰਨ ਨਿਰੰਕਾਰ ਕਿਆ ਕਹਾਇਆ ਕਰਦੇ। ਬੜਾ ਸਿੱਖੀ ਪ੍ਰਚਾਰ ਕੀਤਾ, ਬ੍ਰਾਹਮਣੀ ਸਮਾਜ ਦੇ ਸ਼ਰਈਆਂ ਨੇ ਭਾਵੇਂ ਸਮਾਜ ਤੋਂ ਪਰਾ ਕਰ ਦਿੱਤਾ, ਪਰ ਉਹਨਾਂ ਨੇ ਆਪਣਾ ਸਿੱਖੀ ਪ੍ਰਚਾਰ ਉਹਨਾਂ ਨੇ ਉਹਨਾਂ ਤੋਂ ਗਾਹ ਅੱਗੇ ਬਾਬਾ ਰੱਤਾ ਜੀ ਵੀ, ਬਾਬਾ ਦਿਆਲ ਜੀ ਵੀ, ਪਰ ਆਖਿਰਕਾਰ ਬੜੀ ਸੁੰਦਰ ਖੇਤੀ ਹੋਵੇ ਤਾਂ ਹੰਗਿਆਰੀ ਚ ਉਹਦੇ ਵਿੱਚ ਵੀ ਪੈ ਜਾਂਦੀ। ਏਡੀ ਵੱਡੀ ਸਿੱਖੀ ਪ੍ਰਚਾਰ ਕਰਨ ਵਾਲੀ ਉਹ ਸੰਪਰਦਾ ਤੇ ਉਹਦੇ ਵਿੱਚ ਇੱਕ ਕਾਂਘਿਆਰੀ ਪੈ ਗਈ ਅਵਤਾਰ ਸਿੰਘ। ਉਹਦਾ ਅੱਗੇ ਪੁੱਤਰ ਗੁਰਬਚਨ ਸਿੰਘ ਮਨਕਾਰੀ, ਇੱਕ ਐਸੀ ਬੰਬ ਮਾਰਦੀਆਂ ਦੀ ਰੀਤੀ ਚੱਲ ਪਈ ਜਿਸਦਾ ਇੱਥੋਂ ਤੱਕ ਰਿਜ਼ਲਟ ਨਿਕਲਿਆ। ਲੇਕਿਨ ਮੋਢਾ ਉਹਨਾਂ ਸਤਿਪੁਰਖਾਂ ਦੀ ਬੜੀ ਜੀਵਨੀ ਵਾਲਾ ਸੀ। ਤਾਂ ਖੈਰ ਗੁਰੂ ਬਨਵਾਸ ਸਤਿਗੁਰੂ ਫਰਮਾਉਂਦੇ ਨੇ, ਸਹਿਜ ਸ਼ਬਦ ਵਿਚਾਰ ਸ਼ਬਦ ਦਾ ਸੁਤੇ ਸਿਧ ਵਿਚਾਰ, ਸਹਿ ਸੁਭਾਏ ਮੇਰਾ ਸਹਿ ਮਿਲੇ, ਸੁਤੇ ਸਿਧ ਮੇਰਾ ਸਹਿ ਪਤੀ ਮਿਲ ਪਏ ਸਹੀ। ਜਿਸ ਤਰ੍ਹਾਂ ਕੋਇਲ ਕੂਕਦੀ ਹੈ ਬੜੀ ਸੁੰਦਰ ਆਵਾਜ਼ ਦਿੰਦੀ ਹੈ ਤੇ ਉਹ ਕਹਿੰਦੀ ਹੈ ਮੇਰਾ ਪਤੀ ਪਰਮੇਸ਼ਰ ਮੈਨੂੰ ਮਿਲ ਜਾਏ, ਦਰਸ਼ਨ ਰੂਪ ਅਪਾਰ, ਅਪਾਰ ਰੂਪ ਪਰਮੇਸ਼ਰ ਦੇ ਦਰਸ਼ਨ ਹੋ ਜਾਣ। ਇਸੇ ਤਰ੍ਹਾਂ ਕੋਇਲ ਵਾਂਗ ਗ੍ਰਸਤੀ ਜੀਵਨ ਵਿੱਚ ਰਹਿੰਦਿਆਂ ਹੋਇਆਂ ਵੀ ਸਮਾਜ ਵਿੱਚ ਮੈਂ ਬੜੇ ਪਿਆਰ ਨਾਲ ਮਿੱਠਾ ਬੋਲਾਂ, ਹਰ ਥਾਂ ਤੇ ਮਿੱਠਾ ਬੋਲਾਂ, ਆਪਣੀ ਜ਼ਿੰਦਗੀ ਵਿੱਚ ਕਿਤੇ ਪਰਿਪੂਰਨ ਪਰਮੇਸ਼ਰ ਮਿਲ ਜਾਏ। ਮਛਲੀ ਹੋਵਾਂ ਜਲ ਬਸਾਂ ਜੀ ਜੰਤ ਸਭ ਸਾਰ, ਮੱਛੀ ਪਾਣੀ ਨਾਲ ਪਿਆਰ ਕਰਦੀ ਹੈ, ਅਸਾ ਸਮੁੰਦਰ ਵਿੱਚ ਵਸਦੀ ਹੈ, ਔਰ ਵਾਰ ਪਾਰ ਮੇਰਾ ਸੌ ਵਰਸੇ ਹਮ ਮਿਲਾਂਗੀ ਬਾਂ ਪ੍ਰਸਾਦ, ਔਰ ਵਾਰ ਪਾਰ ਸਮੁੰਦਰ ਦੇ ਕਿਨਾਰਿਆਂ ਦਾ ਤੇ ਅੱਛਾ ਨਹੀਂ, ਕਦੀ ਇਸ ਪਾਸੇ ਕਦੀ ਉਸ ਪਾਸੇ। ਜਿਸ ਤਰ੍ਹਾਂ ਮੱਛੀ ਆਪਣੇ ਖੰਭ ਖਿਲਾਰ ਕੇ ਭਾਵ ਬੜੇ ਰਸ ਦੇ ਨਾਲ ਮਸਤੀ ਹੋ ਕੇ ਉਹ ਬਾਹਾਂ ਖਿਲਾਰਦੀ ਹੈ ਪਾਣੀ ਸਮੁੰਦਰ ਨੂੰ ਵੇਖਣ ਵਾਸਤੇ, ਇਸੇ ਤਰ੍ਹਾਂ ਹੀ ਮਛਲੀ ਹੋਣਾ ਜਲ ਬਸਾਂ ਮੱਛੀ ਦਾ ਰੂਪ ਬਣ ਜਾਏ। ਇਹ ਸਮੁੰਦਰ ਰੂਪ ਪਰਮੇਸ਼ਰ ਤੇਰਾ ਸੰਸਾਰ ਇੱਕ ਸਮੁੰਦਰ ਹੈ। ਮੈਂ ਗ੍ਰਸਤੀ ਜੀਵਨ ਵਿੱਚ ਮੱਛੀ ਦਾ ਰੂਪ ਗ੍ਰਸਤੀ ਜੀਵਨ ਵਿੱਚ ਰਹਿੰਦਿਆਂ ਹੋਇਆਂ ਮੈਂ ਦਸਾਂ ਨਵਾਂ ਦੀ ਕਿਰਤ ਕਰਦਿਆਂ ਹੋਇਆਂ ਵੀ ਮੇਰੇ ਮਨ ਵਿੱਚ ਪਿਆਰ ਹੋਵੇ, ਤੜਪ ਹੋਵੇ, ਮੈਂ ਸੁਬਹਾ ਵੀ ਸ਼ਾਮ ਨੂੰ ਵੀ ਤੇਰੇ ਦਰਬਾਰ ਵਿੱਚ ਤੇਰੇ ਸਮਾਜ ਸੰਸਾਰ ਦੇ ਵਿੱਚ ਮੈਂ ਇਸ ਢੰਗ ਦੇ ਨਾਲ ਪਿਆਰ ਕਰਾਂ ਬਸਾਂ, ਤੇ ਫਿਰ ਹੁਣ ਮਿਲਾਂਗੀ ਬਾਂਹ ਪਸਾਰ, ਔਰ ਵਾਰ ਪਾਰ ਮੇਰਾ ਸਹਿ ਵਸੇ ਹੁਣ ਮਿਲਾਂਗੀ ਬਾਂਹ ਪਸਾਰ। ਬਾਂਹ ਪਸਾਰ ਕੇ ਭਾਵ ਕੇ ਬਿਰਤੀ ਹੀ ਇੱਕ ਭੁਜਾ ਹੈ ਸਮੁੰਦਰ ਪਤੀ ਪਰਮੇਸ਼ਵਰ ਨੂੰ ਮਿਲਣ ਵਾਸਤੇ। ਤੋ ਅਗਲੇ ਦ੍ਰਿਸ਼ਟਾਂਤ ਵਿੱਚ ਮਹਾਰਾਜ ਫਰਮਾਉਂਦੇ ਨਾਗਨ ਹੋਵਾਂ ਧਰ ਬਸਾਂ ਸਬਦ ਸੇ ਭਉ ਜਾਏ। ਨਾਗਨ ਸੱਪ ਹੈ, ਬੀਨ ਤੇ ਬੜਾ ਮਸਤ ਹੁੰਦਾ ਹੈ, ਆਖਿਰਕਾਰ ਸੱਪ ਦੇ ਕੰਨ ਨਹੀਂ ਹੁੰਦੇ, ਸਿਰਫ ਜਦੋਂ ਬੀਨ ਦੀ ਆਵਾਜ਼ ਧਰਤੀ ਤੇ ਡਿੱਗਦੀ ਹੈ ਸਾਜੀ ਆਵਾਜ਼ ਤੇ ਧਰਤੀ ਦੇ ਨਾਲ ਉਹਦੇ ਸਰੀਰ ਦੀ ਜਿਹੜੀ ਕੰਗਰੋੜ ਹੈ ਉਹ ਖਹਿੰਦੀ ਹੈ, ਬਸ ਉਹਦੇ ਥਰਥਰਾਸ ਆਵਾਜ਼ ਦੇ ਨਾਲ ਹੀ ਉਹ ਮਸਤ ਹੋ ਜਾਂਦੀ। ਉਸ ਨੂੰ ਫਿਰ ਚੇਤਾ ਹੀ ਭੁੱਲ ਜਾਂਦਾ ਹੈ ਵੈਰੀ ਦਾ, ਤੇ ਮੈਨੂੰ ਵੈਰੀ ਮੇਰਾ ਆ ਕੇ ਮੈਨੂੰ ਕੋਈ ਮਾਰਨਾ ਦੇ। ਉਹ ਜਿਸ ਥਾਂ ਤੇ ਮਸਤ ਹੁੰਦੀ ਹੈ ਬੀਨ ਤੋਂ ਇੱਕ ਰਸ ਵਿੱਚ ਉਹਨੂੰ ਕੋਈ ਪਤਾ ਨਹੀਂ ਚੇਤਾ ਸਰੀਰ ਦਾ ਭਲਾ। ਇਹ ਵਾਹਿਗੁਰੂ ਪਰਮੇਸ਼ਵਰ ਨਾਗਨ ਹੋਣਾ ਧਰ ਬਸਾਂ, ਮੈਂ ਨਾਗਨ ਸਭ ਦੀ ਤਰ੍ਹਾਂ ਇਹ ਸੰਸਾਰ ਵਿੱਚ ਬਸਾਂ, ਪਰ ਤੇਰੇ ਸ਼ਬਦ ਦੇ ਰਸ ਵਿੱਚ ਮੇਰਾ ਮਨ ਇੰਨਾ ਪਿਆਰ ਵਿੱਚ ਆ ਜਾਏ, ਇੰਨਾ ਮਸਤੀ ਵਿੱਚ ਆ ਜਾਏ ਕਿ ਜੋ ਸੀਸ ਦੀ ਆਰਾ ਚੱਲਦਾ ਹੈ ਤੇ ਤਾਂ ਵੀ ਮੈਨੂੰ ਬੇਫਿਕਰੀ ਹੈ, ਪਤਾ ਹੀ ਨਾ ਲੱਗੇ ਕਿ ਸਰੀਰ ਚੀਰਿਆ ਜਾ ਰਿਹਾ। ਸ਼ਬਦ ਦਾ ਰਸ ਤੇਰਾ, ਤੇਰੇ ਸ਼ਬਦ ਦੀ ਬੀਨ ਦਾ ਭਾਵ, ਜਿਸ ਤਰ੍ਹਾਂ ਉਹ ਨਾਗਨ ਸੱਪ ਬੀਨ ਵਿੱਚ ਮਸਤ ਹੈ ਤੇ ਉਹ ਡਰ ਭੁਲਾ ਦਿੰਦੀ ਹੈ। ਹੇ ਵਾਹਿਗੁਰੂ ਤੇਰਾ ਸ਼ਬਦ ਮੇਰੇ ਹਿਰਦੇ ਵਿੱਚ ਇੱਥੋਂ ਤੱਕ ਵਸ ਜਾਏ ਕਿ ਮੈਂ ਡਰ ਸਾਰਾ ਭੁਲਾ ਦਿਆਂ। ਸਿੱਖ ਕੌਮ ਦੇ ਅੱਜ ਤੱਕ ਜਿੰਨੇ ਵੀ ਸ਼ਹੀਦ ਹੋਏ ਨੇ ਕਿਸੇ ਨੇ ਸ਼ਿਕਵਾ ਸ਼ਿਕਾਇਤ ਨਹੀਂ ਕੀਤੀ। ਕਿਸੇ ਨੇ ਦਾਂਦਾਂ ਨਹੀਂ ਕੀਤੀ, ਸ਼ਹਾਦਤ ਦੇਣ ਲੱਗੀਆਂ, ਖਿੜੇ ਮੱਥੇ ਰਸ ਵਿੱਚ ਕੀਤੀ ਹੈ, ਸਮਾਪਤੀ ਕਰਦੀਆਂ। ਗੁਰੂ ਮਹਾਰਾਜ ਫਰਮਾਉਂਦੇ ਨੇ, ਨਾਗਨ ਹੋਵਾਂ ਧਰ ਬਸਾਂ ਸ਼ਬਦ ਵਸੈ ਫਉ ਜਾਏ, ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ। ਨਾਨਕ ਸਦਾ ਸੁਹਾਗਣੀ, ਅਖੀਰ ਰਿਜ਼ਲਟ ਇਹ ਹੈ, ਇਹ ਵਾਹਿਗੁਰੂ ਮੈਂ ਸੁਹਾਗਣੀ ਹਾਂ। ਜਿਸ ਤਰ੍ਹਾਂ ਪ੍ਰੋਫੈਸਰ ਪੂਰਨ ਸਿੰਘ ਜੀ ਗੱਲ ਕਿਹਾ ਕਰਦੇ, ਪ੍ਰੇਮੀਓ ਮੇਰੇ ਜਿਹੜੇ ਪੰਜ ਕਕਾਰ ਨੇ, ਇਹ ਮੇਰੀਆਂ ਸੁਹਾਗ ਦੀਆਂ ਨਿਸ਼ਾਨੀਆਂ ਨੇ। ਮੇਰਾ ਪਤੀ ਪਰਮੇਸ਼ਰ ਹੈ, ਮੇਰਾ ਉਹਦੇ ਨਾਲ ਵਿਆਹ ਹੋਇਆ ਹੈ, ਤੇ ਮੈਨੂੰ ਇਹ ਸ਼ਿੰਗਾਰ ਵਿੱਚ ਪੰਜ ਨਿਸ਼ਾਨੀਆਂ, ਪੰਜ ਕਕਾਰ ਮਿਲੇ ਨੇ। ਤੇ ਮਹਾਰਾਜ ਫਰਮਾਉਂਦੇ, ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋ ਸਮਾਏ। ਗੁਰੂ ਨਾਲ ਮੈਂ ਸੁਹਾਗਣ ਹਾਂ ਜਿਨ ਜੋਤੀ ਜੋਤ ਮਿਲਾਏ, ਆਪਣੀ ਜੋਤ ਵਿੱਚ ਮੈਨੂੰ ਅਭੇਦ ਕਰ ਲਿਆ, ਮਿਲਾ ਲਿਆ। ਇਹ ਵਿਰਾਗ ਦੀ ਦਸ਼ਾ ਚਾਰ ਦਿਸ਼ਟਾਂਤ ਦੇ ਕੇ ਅੱਜ ਦੇ ਸ਼ਬਦ ਵਿੱਚ ਗੁਰੂ ਨਾਨਕ ਮਹਾਰਾਜ ਨੇ ਸਮਝਾਇਆ। ਬਾਣੀ ਦਾ ਇਹ ਬੜਾ ਵੱਡਾ ਹੋਰ ਵਿਸਤਾਰ ਵੀ ਹੋ ਸਕਦਾ ਸੀ, ਸਮਾਂ ਸੰਕੋਚ ਦਿੱਤੇ ਸਮੇਂ ਅਨੁਸਾਰ ਜੋ ਸੰਪੂਰਨ ਕੀਤਾ ਹੈ ਥੋੜੇ ਅੱਖਰਾਂ ਵਿੱਚ। ਤੁਸੀਂ ਪਿਆਰ ਦੇ ਨਾਲ ਸ਼ਬਦ ਦਾ ਸਤਿਕਾਰ ਕੀਤਾ, ਗੁਰੂ ਮਹਾਰਾਜ ਬਖਸ਼ ਕਰੇ, ਭੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਹਰੀ ਰਾਏ। ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਬਿੰਦ, ਜਿਸਮੈ ਅੰਮ੍ਰਿਤ ਨਾਮ ਹੈ, ਮਾਨਕ ਭਗਤ ਬੈਰਾਗ, ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਿਨ, ਜੀਤੇ ਪੰਜ ਬੇਕਾਰ, ਤਿੰਨ ਸੰਤਨ ਕੋ ਬੰਦਨਾ, ਸਿਰ ਚਰਨਨ ਭਰ ਧਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਬੈਰਾਗਣ ਮਹੱਲਾ ਪਹਿਲਾ, ਹਰਣੀ ਹੋਵਾਂ ਬਨ ਬਸਾਂ, ਕੰਧ ਮੋਲ ਚੁਣ ਖਾਓ, ਗੁਰਪ੍ਰਸਾਦੀ ਮੇਰਾ ਸਹ ਮਿਲੇ, ਵਾਰ ਵਾਰ ਹਮ ਜਾਓ ਜੀਓ। ਮੈਂ ਬਨਜਾਰਨ ਰਾਮ ਕੀ, ਤੇਰਾ ਨਾਮ ਵਖਰ ਵਾਪਾਰ ਜੀ ਰਹਾਉ, ਕੋਕਲ ਹੋਵਾਂ ਅੰਬ ਬਸਾਂ, ਸਹਿਜ ਸ਼ਬਦ ਵਿਚਾਰ, ਸਹਿਜ ਸੁਭਾਏ ਮੇਰਾ ਸਹੁ ਮਿਲੇ, ਦਰਸ਼ਨ ਰੂਪ ਅਪਾਰ। ਮਛਲੀ ਹੋਵਾਂ ਦਰ ਬਸਾਂ, ਜੇ ਜੰਦ ਸਭ ਸਾਰ, ਉਰ ਵਾਰ ਪਾਰ ਮੇਰਾ ਸਭ ਸੈ, ਹਾਂ ਮਿਲੋਂਗੀ ਬਹਾਂ ਪਸਾਰ। ਨਾਗਣ ਹੋਵਾਂ ਧਰ ਬਸਾਂ, ਸਬਦ ਵਸੈ ਭਉ ਜਾਏ, ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ। ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਗ ਸਮਾਏ। ਪਰਮ ਸਨਮਾਨ ਜੋਗ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਿਆਰ ਅਤੇ ਸ਼ਰਧਾ ਦੇ ਨਾਲ ਸਜੀ ਹੋਈ ਗੁਰੂ ਰੂਪ ਸਤ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਡ ਭਾਗੀ ਹੋ, ਹਰ ਰੋਜ਼ ਗੁਰੂ ਕੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਵੀ, ਸ਼ਾਮ ਨੂੰ ਵੀ ਹਾਜ਼ਰੀਆਂ ਭਰਦੇ ਹੋ। ਗੁਰੂ ਦਾ ਅਲਾਹੀ ਉਪਦੇਸ਼ ਕੀਰਤਨ ਰਾਹੀਂ ਕਥਾ ਰਾਹੀਂ ਆਪ ਜੀ ਸਰਵਣ ਕਰਦੇ ਗੁਰੂ ਗਿਆਨ ਇਸ ਦਰ ਵਿੱਚ ਪਹੁੰਚਣ ਵਾਲਿਆਂ ਨੂੰ ਇੱਕ ਤਾਕੀਦ ਕੀਤੀ ਹੈ, ਉਤਸ਼ਾਹ ਦਿੱਤਾ ਹੈ ਕਿ ਹੇ ਸ਼ਰਧਾਲੂ, ਪਰਿਪੂਰਨ ਪਰਮੇਸ਼ਰ ਨੇ ਇੱਕ ਉਪਦੇਸ਼ ਦਿੱਤਾ ਹੈ, ਰਾਤ ਦਿਵਸ ਕੇ ਕੂਕਨ ਕਬਹੂ ਕੇ ਸੁਣੇ ਪੁਕਾਰ। ਰਾਤ ਸ਼ਾਮ ਦੇ ਦੀਵਾਨ ਵਿੱਚ ਵੀ, ਦਿਨ ਅੰਮ੍ਰਿਤ ਵੇਲੇ ਦੀਵਾਨ ਵਿੱਚ ਵੀ ਗੁਰੂ ਦੇ ਦਰ ਵਿੱਚ ਆ ਪਰਿਪੂਰਨ ਪਰਮੇਸ਼ਰ ਦੇ ਅਲਾਹੀ ਉਪਦੇਸ਼ ਨੂੰ ਧਾਰਨ ਕਰ ਸੁਣ, ਰਸਨਾ ਦੇ ਨਾਲ ਉਹਦਾ ਨਾਮ ਜਪ, ਬੋਲ। ਜ਼ਿੰਦਗੀ ਵਿੱਚ ਕਦੀ ਐਸਾ ਸਮਾਂ ਆ ਜਾਏਗਾ ਉਹ ਵਾਹਿਗੁਰੂ ਪਰਮੇਸ਼ਰ ਤੇਰੀ ਸੁਣ ਲਏਗਾ। ਅੱਜ ਦਾ ਇਹ ਵਿਸ਼ੇਸ਼ ਦੀਵਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਗੁਰਬਾਣੀ ਦੀ ਉਪਮਾ ਦੇ ਸੰਬੰਧ ਵਿੱਚ ਪ੍ਰਬੰਧਕਾਂ ਨੇ ਉਲੀਕਿਆ ਹੈ। ਆਪ ਸਿਆਣੇ ਵਿਦਵਾਨ ਹੋ, ਸੰਸਾਰ ਵਿੱਚ ਅੱਠ ਤਰ੍ਹਾਂ ਦੀਆਂ ਬਾਣੀਆਂ ਨੇ, ਚਾਰ ਮਨੁੱਖ ਕਿਰਤ ਹੈ ਅਤੇ ਚਾਰ ਜਿਹੜੀਆਂ ਨੇ ਇਹ ਬ੍ਰਹਿਮੰਡਕ ਕਿਰਤ ਹੈ। ਮਨੁੱਖ ਦੇ ਕੋਲ ਚਾਰ ਤਰ੍ਹਾਂ ਦੀ ਬਾਣੀ ਪਰਿਪੂਰਨ ਨੇ ਦਿੱਤੀ ਹੈ, ਜਿਸ ਨਾਲ ਅਸੀਂ ਬੋਲਦੇ ਹਾਂ, ਰਸਨਾ ਨਾਲ ਵਾਕ ਉਚਾਰਦੇ ਹਾਂ। ਇਹ ਬੈਖਰੀ ਬਾਣੀ ਹੈ, ਇੱਕ ਪਸੰਤੀ ਬਾਣੀ ਹੈ, ਇੱਕ ਮੱਧਮਾ ਬਾਣੀ ਹੈ, ਦੂਜੇ ਨੰਬਰ ਤੇ ਮੱਧਮਾ ਬਾਣੀ ਸਿਰਫ ਬੁੱਲ ਨਾ ਹਿੱਲਣ, ਜ਼ਬਾਨ ਦਾ ਅਗਲਾ ਹਿੱਸਾ ਹੀ ਮੂੰਹ ਦੇ ਵਿੱਚ ਹਿੱਲੇ, ਜਿਹਨੂੰ ਕੰਠ ਦੇ ਵਿੱਚ ਅਸੀਂ ਸਾਡੇ ਕਈ ਵਾਰ ਬੁੱਲ ਬੰਦ ਹੁੰਦੇ ਨੇ, ਸਾਡੀ ਰਸਨਾ ਅਨੇਕਾਂ ਗੱਲਾਂ ਕਰਦੀ ਤੁਰੀ ਜਾਂਦੀ ਹੈ, ਭਾਵ ਜ਼ਬਾਨ ਦਾ ਅਗਲਾ ਹਿੱਸਾ ਹਿੱਲਦਾ ਹੈ। ਇਹ ਮੱਧਮਾ ਬਾਣੀ ਹੈ, ਇੱਕ ਪਸੰਤੀ ਹਿਰਦੇ ਵਿੱਚ ਬਾਣੀ ਹੈ। ਹਿਰਦੇ ਦੀ ਪਵਿੱਤਰਤਾ ਕਰਨ ਵਾਸਤੇ ਜਿਸ ਹਿਰਦੇ ਦੇ ਨਾਲ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਇਆ ਸਿਆਹੋ ਹੈ, ਸੰਕਲਪਾਂ ਦਾ ਕੇਂਦਰ ਹੈ, ਜੋ ਸਾਡੇ ਦਸ ਇੰਦਰੇ ਨੇ, ਦਸਾਂ ਇੰਦਰੀਆਂ ਤੋਂ ਦੋ ਦੀ ਪ੍ਰਧਾਨਤਾ ਹੈ, ਕੰਨਾਂ ਤੇ ਜ਼ਬਾਨ। ਜੋ ਕੰਨਾਂ ਨਾਲ ਅਸੀਂ ਸੁਣਦੇ ਹਾਂ ਉਹ ਹਿਰਦੇ ਦੇ ਤੱਕ ਪਹੁੰਚ ਜਾਂਦਾ ਹੈ। ਜਿਸ ਥਾਂ ਤੇ ਬੁੱਧ ਵਸਦੀ ਹੈ ਸਾਡੇ ਕੰਨ ਗੱਲ ਸੁਣ ਕੇ ਉਹਦੇ ਤੱਕ ਭੇਜ ਦਿੰਦੇ ਨੇ, ਉਹਨੂੰ ਪਸੰਤੀ ਬਾਣੀ ਦਾ ਨਾਮ ਧਾਰਮਿਕ ਦੁਨੀਆਂ ਵਿੱਚ ਸਤਿਪੁਰਖਾਂ ਨੇ ਵਿਦਵਾਨਾਂ ਨੇ ਦਿੱਤਾ। ਚੌਥੀ ਬਾਣੀ ਹੈ ਪਰਾ ਬਾਣੀ, ਨਾਭੀ ਵਿੱਚ ਜਿਸ ਨਾਭੀ ਵਿੱਚ ਕੱਲਾ ਸੰਕਲਪ ਜੋ ਬੁੱਧੀ ਦੇ ਨਿਸ਼ਚੇ ਕਰਨ ਵਾਲਾ ਹੁੰਦਾ ਹੈ, ਇਹ ਸਰੀਰ ਦੀਆਂ ਚਾਰ ਤਰ੍ਹਾਂ ਦੀਆਂ ਬਾਣੀਆਂ ਨੇ। ਬੇਨਤੀ ਕਰ ਲਵਾਂ ਸਤਪੁਰਖਾਂ ਦੇ ਜੀਵਨਾਂ ਵਿੱਚ ਧਾਰਮਿਕ ਦੁਨੀਆ ਦੇ ਵਿਦਵਾਨਾਂ ਨੇ ਲਿਖਿਆ ਹੈ, ਜੋ ਬਾਣੀ ਦਾ ਪਾਠ ਕਰਦਿਆਂ ਕਰਦਿਆਂ ਮਨੁੱਖ ਮਨ ਟਿਕ ਜਾਏ ਤੇ ਮਨ ਟਿਕੇ ਹੋਏ ਵਿੱਚ ਪਰਾ ਬਾਣੀ ਚ ਪਸੰਤੀ ਬਾਣੀ ਵਿੱਚ ਮੱਧਮਾ ਬਾਣੀ ਵਿੱਚ ਤੇ ਬੈਖਰੀ ਬਾਣੀ ਵਿੱਚ ਚਾਰ ਹਿੱਸਿਆਂ ਵਿੱਚ ਇੱਕੋ ਸਮੇਂ ਸਿਮਰਨ ਹੁੰਦਾ ਹੈ। ਧਾਰਮਿਕ ਦੁਨੀਆਂ ਦੇ ਪੁਸਤਕਾਂ ਵਿੱਚ ਤੇ ਐਸਾ ਵੀ ਲਿਖਿਆ ਹੈ ਸਤਿਪੁਰਖਾਂ ਨੇ, ਬਾਣੀ ਜਿਸ ਤਰ੍ਹਾਂ ਅਸੀਂ ਬੋਲਦੇ ਹਾਂ, ਬੋਲਣ ਨਾਲ ਬਹੁਤ ਵੱਡਾ ਮਹਾਤਮ ਹੈ। ਇਸ ਮਹਾਤਮ ਨਾਲੋਂ ਸੌ ਗੁਣਾ ਵੱਧ ਕੰਠ ਵਿੱਚ ਬਾਣੀ ਦਾ ਹੈ, ਉਹਦੇ ਨਾਲੋਂ ਵੀ ਸੌ ਗੁਣਾ ਵੱਧ ਪਸੰਤੀ ਬਾਣੀ ਦਾ ਹੈ, ਉਹਦੇ ਨਾਲੋਂ ਵੀ ਸੌ ਗੁਣਾ ਵੱਧ ਹੈ ਨਾਭੀ ਬਾਣੀ ਦਾ। ਨਾਭੀ ਤੋਂ ਭਾਵ ਕਿ ਅੰਤਰ ਮੁੱਖ ਬ੍ਰਿਤੀ ਵਾਲੇ ਜੋ ਸਤਿਪੁਰਖ ਨੇ, ਜਿਨ੍ਹਾਂ ਦੇ ਸੰਬੰਧ ਵਿੱਚ ਗੁਰੂ ਕਿਆ ਨੇ ਉਚਾਰਿਆ, ਹੋਣ ਨਜ਼ਦੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ, ਅੰਤਰ ਮੁੱਖ ਬ੍ਰਿਤੀ ਵਾਲੇ। ਮੈਂ ਇਸ ਜੀਵਨ ਵਿੱਚ ਕੁਝ ਕੁ ਐਸੇ ਸਤਿਪੁਰਖਾਂ ਦੇ ਦਰਸ਼ਨ ਕੀਤੇ ਨੇ, ਜਿਨ੍ਹਾਂ ਦੇ ਪਸੰਤੀ ਬਾਣੀ ਵਿੱਚ ਜਾ ਚੱਲਦਾ, ਉਤੋਂ ਕਥਾ ਕਰਦੇ ਹੋਣ ਜਾਂ ਵਚਨ ਬਰਦਾਸ ਧਾਰਮਿਕ ਤੌਰ ਤੇ ਕਰਦੇ ਹੋਣ, ਪਰ ਪਸੰਤੀ ਬਾਣੀ ਨਾਲ ਸਿਮਰਨ ਚੱਲ ਰਿਹਾ। ਸਚਖੰਡ ਵਾਸੀ ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਜੀਵਨ ਵਿੱਚ ਮੈਂ ਐਸਾ ਵੀ ਪੜ੍ਹਿਆ, ਇੱਕ ਪਾਸੇ ਉਹ ਕਥਾ ਆਰੰਭ ਕਰ ਲੈਂਦੇ, ਦੂਜੇ ਪਾਸੇ ਪਸੰਤੀ ਬਾਣੀ ਨਾਲ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰਦੇ। ਦੋਨੋਂ ਹੀ ਚੀਜ਼ਾਂ ਇੱਕ ਰਸ ਨਾਲ ਤੁਰੀਆਂ ਜਾ ਰਹੀਆਂ, ਰਸ ਦੋਨਾਂ ਦਾ ਆ ਰਿਹਾ। ਇਹ ਗੱਲਾਂ ਆਮ ਸੰਸਾਰੀ ਜੀਵਾਂ ਨੂੰ ਵਿਲੱਖਣ ਜੀਆਂ ਲੱਗਦੀਆਂ ਨੇ, ਪਰ ਜਿਹੜੇ ਇਹਨਾਂ ਰਾਹਾਂ ਤੇ ਤੁਰੇ ਨੇ ਉਹਨਾਂ ਨੂੰ ਪਤਾ ਹੈ ਇਹ ਇੱਕ ਪਿੰਡ ਸਰੀਰ ਦੀਆਂ ਚਾਰ ਬਾਣੀਆਂ ਨੇ ਤੇ ਚਾਰ ਬਾਣੀਆਂ ਹੀ ਬ੍ਰਹਿਮੰਡ ਦੀਆਂ ਨੇ। ਧਰਤੀ ਨੂੰ ਕੋਈ ਖੋਲਦਾ ਹੈ ਪੱਟਦਾ ਹੈ ਤੇ ਠੱਕ ਠੱਕ ਦੀ ਆਵਾਜ਼ ਹੈ, ਉੱਚੀਆਂ ਥਾਵਾਂ ਤੋਂ ਪਾਣੀ ਜਦੋਂ ਗਿਰਦਾ ਹੈ ਸੋਨਿਆਂ ਤੋਂ ਚਰਨ ਚਰਨ ਦੀ ਆਵਾਜ਼ ਹੈ, ਹਵਾ ਚੱਲਦੀ ਹੈ ਤੇ ਆਖਰ ਸਾਂ ਸਾਂ ਦੀ ਆਵਾਜ਼ ਹੈ। ਅੱਗ ਲਾਟਾਂ ਤਾਂ ਨੂੰ ਜਾਂਦੀਆਂ ਨੇ ਕਿਉਂਕਿ ਅੱਗ ਦਾ ਮਰਕਸ ਸੂਰਜ ਹੈ, ਇਹੋ ਹੀ ਕਾਰਨ ਹੈ ਅੱਗ ਦੀ ਲਾਟ ਜਿਹੜੀ ਹੈ ਉਹ ਤਾਂ ਜਾਂਦੀ ਹੈ, ਇਹਦਾ ਕੇਂਦਰ ਸੂਰਜ ਹੈ ਤੇ ਪਾਣੀ ਦਾ ਮਰਕਸ ਸਮੁੰਦਰ ਹੈ, ਇਸੇ ਕਰਕੇ ਪਾਣੀ ਨੀਵੇਂ ਥਾਂ ਨੂੰ ਜਾਂਦਾ ਹੈ। ਜਿਸ ਤਰ੍ਹਾਂ ਅੱਗ ਭੜਭੜ ਕਰਦੀ ਹੈ ਇਹ ਬ੍ਰਹਿਮੰਡ ਦੀਆਂ ਬਾਣੀਆਂ ਨੇ, परिपूर्ण परमेश्वर ने तत्तां दी बाणी बनाई है। चार तत्तां दीयां बाणियां ने, हवा दी है, अग दी है, पानी दी है, धरती दी है, चार शरीर दीयां बाणियां ने। इन अठां बाणियां नालों परिपूर्ण गुरु ने जो सानू इलाही बाणी की दा दित्ती है वह तुरकी बाणी है। तत्तां दी आवाज ते एक सुभाविक है ते शरीर दीयां बाणियां भी एक सुभाविक ने। भावें यह दाता ते परिपूर्ण परमेश्वर दीयां ने, ये दात मिल गई, पर जिहड़ी धुड़की बाणी है ते उस वाहिगुरु परमेश्वर दी अपनी बोली है, अपने ख्याल ने, अपने विचार ने। जैसा तुसी सुनिया होवेगा विद्वाना तो इन्हां स्टेजां ते कई बार नारद मुन कलगी पातशाह दे एक ऋषि दे रूप च आया दर्शन कर। पांच खंभ उन्हें भेटा कर दिते। गरीब नवाज सतगुरां ने जिस वक्त वेखिया कि यह अंतरे आत्मा विच नारद मुनि है, हमायूं पंछी दे एक खंभ भेटा करके गया है। जवार सिंह नूं कह के तीरां दीयां मुखियां उन्हां फंगां नूं ला दीयां, ते कलगीधर महाराज कदे कदे मौत विच आ के जदों तीर चलाया करदे गुरसिखां नूं दूर दूर खलिहार लैंदे ते तीर चक के लै जदों थले डिगणगे। अज भी ऐसा होया, कलगीधर महाराज का प्रसादी हाथी भी तीर चक के लिआउंदा। अनेक वरायटियां विच कलगीधर पातशाह का प्रसादी हाथी सेवा करदा। पांच शनाना कलगीधर महाराज जी दियां बर्तन फड़ के करवा देनिया, चौर करी जाना, पखा झली जाना, अते होर अनेक रूपां विच कलगीधर पातशाह दी हजूरी विच प्रसादी हाथी सेवा करदा। पर अज तीर चले ने आकाश विच उन्हां दा खड़का होया, जिस तरह जहाज चढ़दा ते उहदी आवाज आउंदी है। बड़ा यतन कीता, तीर नहीं लभे। महाराज नूं कहण लगे, पातशाह अगे तीर लभ पैंदे सन, अज नहीं लभे। सिखो कोई उते थां ही नहीं, पलाड़ है, गए किधर? पातशाह तुहाडियां तुसी जाणो। एक ऐसे खंभ सन। कलगीधर महाराज ने फिर भरे दरबार विच एक भेत दसिया, जो ऋषि आया सी वह नारद मुनि सी, उहने हमायूं पंछी दे खंभ भेटा कीते, ते वह पंछी जिस थां ते रहिंदा है उहदी रहण दी भी थां बड़ी अजीब है। उहनां दे खंभां विच इह सिफत है, जो उहदे नाल चीज लग जाए उस देश विच चीज चले जांदी है। जिस देश विच उह पंछी रहिंदा है, पुलाणा विच रहिंदा है, आकाश दीयां हवावां विच रहिंदा है। कलगीधर महाराज ने सिधांत समझाया, गुरसिख जिस तरह उस एक पंछी विच उहदे खंभां विच ऐसी ताकत है, इस तरह वह परिपूर्ण परमेश्वर दी अलाही बाणी है। वह वाहिगुरु परमेश्वर ने जो अपने लफ्ज अपने फरमे अपने ख्याल इस संसार विच फंगा दी तरह बख्शे ने जिस गुरसिख की बिरती एक मुखी है पीर दी गुरु दे उपदेश दे खंभा नाल जुड़ गई ओदी बिरती ओदी आत्मा उस देश विच चले जाएगी जिस देश विच ओ परिपूर्ण परमेश्वर रहिंदा है। अध्यास विच भाई संतोख सिंह जी ने ऐसा गुरबाणी दे संबंध विच जिक्र कीता है। अज गुरु जी महान बख्शिश दे नाल जो गुरबाणी दे सिफत विच बाणी च बड़ी वड्डी सिफत है कलगीधर पातशाह दे साहिबजादियां बाणी दा बाबा देव सिंह जी शहीद पासों पाठ कीता जोरावर सिंह ते फतेह सिंह ने पांच ते सत साल की उम्र विच संपूर्ण बाणी का पाठ कर लेंदे सन जिन्हां दी दस्तार जिन्हां दी गुफतार ते जिन्हां दी चाल गुरबाणी दे नितनेम करके बड़े विलखण हो गई उन्हां दे शहादतां दे पुरब 22 दसंबर अते 27 दसंबर नूं सिख पंथ विच जदों तों शहीद होए ने शहीदी हफ्ता करके मनाया जांदा है। कल नूं ऐतवार इसे ही गुरु दर दे सेवादारां साहिबजादियां दा शहीदी पुरब दिवस मनाउणा है। इन्नी महान शहादत गुरबाणी का पल्ला फड़के बाणी का आसरा लैके बड़ी वड्डी कुरबानी कर गए साहिबजादे ते होरना गुरुआं दे भी सन गुरुआं दे घर गुरुआं दे साहिबजादे दे रूप विच जन्म लेना बड़े वड्डे कर्मां दी गल है। मैं ते वैसे एक धर्म दे जो पुस्तक शास्त्र है उहदे विच ऐसा भी पढ़े है क्योंकि श्रद्धा बस आके किसी श्रद्धालु ने लिखी है चारे साहिबजादे ये चार प्राणियां सनातनी विद्वानां दियां जिहड़ियां अलाही जोतां सन उन्होंने ही जन्म लिया सी ब्रह्मा विष्णु शिवजी ते इंद्र आदिकां दे भावें वो ना ही कहिए पर वो आत्मा इन्हां सनातनी अवतारां नालों ही हजार गुणा चंगियां सन जिन्हां ने गुरबाणी का आसरा लैके छोटियां छोटियां अवस्था विच कुरबानी एडी कर गए दुनिया के इतिहास विच अलौक कहिए शहादतां ने गुरबाणी का आसरा। आइए लड़ीवार जिहड़ी कथा है मैं थोड़े मिनटां विच शब्द दी विचार करां। अज जिहड़ा शब्द आ रहा है तां तां श्री गुरु नानक देव पातशाह ने इस शब्द विच एक सिद्धांत समझाया हे प्रेमियां तू मनुखा जन्म धारण कर लिया तेनों मनुखा जन्म मिल गया पर परिपूर्ण परमेश्वर ने दुनिया दिया होर जीवनों में बड़े बड़े विशेष गुण दिते ने बड़िया बड़िया वड्डिया दातां दित्तियां ने। अज दे शब्द विच सानू समझाउण वास्ते कि सिखा तेरे मन में अहंकार ना होवे ਤੂੰ ਅਜੇ ਵੀ ਰੱਬ ਦੇ ਪ੍ਰੇਮ ਤੋਂ ਖਾਲੀ ਹੈ। ਜੇ ਪਰਿਪੂਰਨ ਪਰਮੇਸ਼ਰ ਦੇ ਨਾਲ ਤੂੰ ਜੁੜਨਾ ਹੈ, ਪ੍ਰੇਮ ਕਰਨਾ ਹੈ, ਤੇ ਇਸ ਤਰ੍ਹਾਂ ਕਰ ਜਿਸ ਤਰ੍ਹਾਂ ਹਰਨੀ ਦਾ ਕੰਡ ਮੂਲ ਦੇ ਨਾਲ ਜੰਗਲਾਂ ਦੇ ਫਲਾਂ ਨਾਲ ਪਿਆਰ ਹੈ, ਤੂੰ ਇਸ ਤਰ੍ਹਾਂ ਕਰ ਜਿਸ ਤਰ੍ਹਾਂ ਕੋਇਲ ਦਾ ਅੰਬ ਦੇ ਨਾਲ ਪਿਆਰ ਹੈ, ਤੂੰ ਇਸ ਤਰ੍ਹਾਂ ਕਰ ਪਿਆਰ ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਜਿਸ ਤਰ੍ਹਾਂ ਨਾਗਮ ਜਿਹੜੀ ਹੈ ਉਹਦਾ ਬੀਨ ਦੇ ਨਾਲ ਪਿਆਰ ਹੈ, ਸ਼ਬਦ ਦੇ ਨਾਲ ਸਰੋਧ ਹੈ। ਗੱਲ ਯਾਦ ਰੱਖ, ਜੇ ਇਸ ਸ਼ਬਦ ਵਿੱਚ ਚਾਰ ਦ੍ਰਿਸ਼ਟਾਂਤ ਜੋ ਪੰਛੀਆਂ ਦੇ ਦਿੱਤੇ ਨੇ, ਹਰਨੀ ਦਾ ਦਿੱਤਾ ਹੈ ਪਸ਼ੂ ਹੈ, ਮੱਛੀ ਦਾ ਦਿੱਤਾ ਪਾਣੀ ਵਿੱਚ ਰਹਿਣ ਵਾਲੀ, ਕੋਇਲ ਹੈ ਪੰਛੀ, ਨਾਗਨ ਸੱਪ ਹੈ, ਇਹਨਾਂ ਚੌਦਾਂ ਜਿਸ ਢੰਗ ਦੇ ਨਾਲ ਇੱਕ ਇੱਕ ਅੰਗੀ ਪਿਆਰ ਹੈ ਤੇ ਸਿੱਖ ਨੂੰ ਸਿੱਖਿਆ ਦਿੱਤੀ ਵੀ ਤੂੰ ਜੇ ਪ੍ਰੇਮ ਕਰਨਾ ਵਾਹਿਗੁਰੂ ਨਾਲ ਤੇ ਇਹਨਾਂ ਦੇ ਨਾਲ ਇਹਨਾਂ ਤੋਂ ਗੁਣ ਸਿੱਖ। ਇਹਨਾਂ ਨੇ ਜਿਸ ਤਰ੍ਹਾਂ ਪਿਆਰ ਕੀਤਾ, ਧੰਨ ਗੁਰੂ ਨਾਨਕ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਨੇ ਜੋ 84 ਲੱਖ ਜੂਨਾਂ ਨੂੰ, ਕਿਸੇ ਜੂਨ ਨੂੰ ਇੱਕ ਗੁਣ ਦਿੱਤਾ, ਕਿਸੇ ਨੂੰ 2 ਗੁਣ ਦਿੱਤੇ ਨੇ, ਕਿਸੇ ਨੂੰ 4 ਦਿੱਤੇ ਨੇ, ਪਰ ਉਹ ਗੁਣ ਵੀ ਅਮੋਲਕ ਗੁਣ ਨੇ। ਜਿਨ੍ਹਾਂ ਗੁਣਾਂ ਨੂੰ ਗੁਰਬਾਣੀ ਵਿੱਚ ਕਿਹਾ ਤੇ ਜੇ ਮਨੁੱਖ ਤੂੰ ਰੱਬ ਦੀ ਬੰਦਗੀ ਕਰਨੀ ਹੈ ਤੇ ਇਸ ਢੰਗ ਦੇ ਨਾਲ ਕਰ, ਇਹਨਾਂ ਦੀ ਕਾਪੀ ਕਰ, ਫਿਰ ਤੂੰ ਪਰਮੇਸ਼ਰ ਨਾਲ ਮਿਲ ਸਕਦਾ। ਆਈਏ ਵਿਚਾਰ ਮਨ ਦੇ ਇਕਾਗਰਤਾ ਨਾਲ ਸਲਾਰਾਗਨ ਲਗਣੀ ਮਿਲਾ ਕੇ ਇਹ ਸ਼ਬਦ ਨੂੰ ਲਿਖਦੇ ਨੇ ਦਰਾਗਣ ਦਾ, ਤੇ ਇਸ ਸ਼ਬਦ ਵਿੱਚ ਰਹਾਉ ਦੀ ਪੰਕਤੀ ਹੈ ਕਿ ਹੇ ਵਾਹਿਗੁਰੂ ਮੈਂ ਬਨਜਾਰਨ ਰਾਮ ਕੀ, ਮੈਂ ਬਨਜਾਰਨ ਹਾਂ ਪਰ ਹੋਰ ਕਿਸੇ ਵਸਤੂ ਦੀ ਨਹੀਂ, ਉਸ ਰਮੇ ਹੋਏ ਰਾਮ ਦੀ ਬਨਜਾਰਨ ਹਾਂ। ਇੱਕ ਖਿਆਲ ਰੱਖਿਓ, ਗੁਰਬਾਣੀ ਵਿੱਚ ਜਿੱਥੇ ਰਾਮ ਸ਼ਬਦ ਆਉਂਦਾ ਹੈ ਨਾ, ਰਾਮ ਚੰਦਰ ਦਾ ਨਾਮ ਨਹੀਂ ਉੱਥੇ। ਵਿਦਵਾਨਾਂ ਨੇ ਲਿਖਿਆ ਕਿ ਇੱਕ ਰਾਮ ਦਸ਼ਰਥ ਕਾ ਬੇਟਾ, ਇੱਕ ਰਾਮ ਘੱਟ ਘੱਟ ਮੈਂ ਲੇਟਾ, ਇੱਕ ਰਾਮ ਕਾ ਸਗਲ ਪਸਾਰਾ, ਇੱਕ ਰਾਮ ਸਭ ਹੋਂ ਤੇ ਨਿਆਰਾ। ਕੌਣ ਰਾਮ ਦਸ਼ਰਥ ਕਾ ਬੇਟਾ, ਕੌਣ ਰਾਮ ਘੱਟ ਘੱਟ ਮੈਂ ਲੇਟਾ, ਕੌਣ ਰਾਮ ਕਾ ਸਗਲ ਪਸਾਰਾ, ਕੌਣ ਰਾਮ ਸਭ ਹੋਤੇ ਨਿਆਰਾ। ਉੱਤਰ ਫਿਰ ਦਿੱਤਾ ਅੱਗੇ ਤੀਜੇ ਥਾਂ, ਆਕਾਰ ਰਾਮ ਧਾਰ ਕੇ ਜੋ ਆਏ ਰਾਮ, ਉਹ ਸ੍ਰੀ ਦਸ਼ਰਥ ਦੇ ਸਪੁੱਤਰ ਸਨ। ਸਕਾਰ ਰਾਮ ਘੱਟ ਘੱਟ ਮੈਂ ਲੇਟਾ, ਜੋ ਦੁਨੀਆਂ ਦੇ ਸਰੀਰ ਨੇ ਉਹਨਾਂ ਵਿੱਚ ਇੱਕ ਪਰਮੇਸ਼ਰ ਹੈ, ਉਹਦਾ ਨਾਮ ਹੀ ਰਾਮ ਹੈ। ਇੱਕ ਰਾਮ ਕਾ ਸਗਲ ਪਸਾਰਾ, ਇੱਕ ਉਹ ਰਾਮ ਹੈ ਜਿਹਦਾ ਸਾਰੀ ਦੁਨੀਆਂ ਵਿੱਚ ਫੈਲਾ ਹੈ, ਇੱਕ ਰਾਮ ਸਭ ਹੋਂ ਤੇ ਨਿਆਰਾ, ਇੱਕ ਉਹ ਨਿਰਗੁਣ ਨਾਮ ਹੈ ਜਿਹਦਾ ਸਾਰਿਆਂ ਤੋਂ ਨਿਆਰਾ ਹੈ, ਨਿਰਗੁਣ ਹੈ, ਉਹਦਾ ਕੋਈ ਅੰਗ ਨਹੀਂ, ਕੋਈ ਚੱਕਰ ਚਿਹਨ ਨਹੀਂ। ਇੱਕ ਰਾਮ ਹੈ ਜਿਹਦਾ ਸਾਰਾ ਪਸਾਰਾ ਹੈ, ਇੱਕ ਰਾਮ ਹੈ ਜੋ ਸਾਰਿਆਂ ਵਿੱਚ ਮਿਲਿਆ, ਹਰ ਜ਼ਰੇ ਜ਼ਰੇ ਵਿੱਚ ਹੈ, ਇੱਕ ਰਾਮ ਦਸਰਥ ਦਾ ਪੁੱਤਰ ਹੋਇਆ। ਗੁਰਬਾਣੀ ਵਿੱਚ ਜਿੱਥੇ ਰਾਮ ਸ਼ਬਦ ਆਇਆ ਰਮੇ ਹੋਏ ਪਰਮੇਸ਼ਰ ਦਾ ਹੈ। ਤੋ ਗਰੀਬਨ ਵਾਏ ਸਤਿਗੁਰੂ ਫਰਮਾਉਂਦੇ ਨੇ ਮੈਂ ਬਨਜਾਰਾਂ ਰਾਮ ਕੀ, ਇਹ ਵਾਹਿਗੁਰੂ ਮੈਂ ਬਨਜਾਰਨ ਹਾਂ, ਵਣਜ ਕਰਨ ਵਾਸਤੇ ਆਈ ਹਾਂ, ਮੇਰੀ ਆਤਮਾ ਆਈ ਹੈ, ਪਰ ਮੈਂ ਵਣਜ ਕੀ ਕਰਨਾ ਹੈ, ਪਰੇ ਪੂਰਨ ਪਰਮੇਸ਼ਰ ਦਾ ਤੇਰਾ ਨਾਮ ਵਖਰ ਵਾਪਾਰ ਜੀ, ਪਰਿਪੂਰਨ ਵਾਹਿਗੁਰੂ ਤੇਰਾ ਨਾਮ ਜਿਹੜਾ ਹੈ ਨਾ ਉਹ ਹੈ ਵਖਰ ਸੌਦਾ, ਤੇ ਮੈਂ ਬਨਜਾਰਨ ਹਾਂ, ਮੇਰੀ ਆਤਮਾ ਬਨਜਾਰਨ ਹੈ, ਤੇ ਐਸ ਮਨੁੱਖਾ ਜਨਮ ਦੇ ਵਿੱਚ ਪਰਮੇਸ਼ਰ ਮੈਂ ਤੇਰੇ ਨਾਮ ਦਾ ਸੌਦਾ ਕਰਨ ਵਾਸਤੇ ਹੀ ਮਨੁੱਖਾ ਜਨਮ ਵਿੱਚ ਆਈ। ਇਹ ਰਹਾਉ ਦੀ ਪੰਕਤੀ ਹੈ। ਫਿਰ ਮੁੜ ਤੋਂ ਉਚਾਰਨ ਕਰਦੇ ਨੇ ਮੈਂ ਪਰਮੇਸ਼ਰ ਦੇ ਨਾਮ ਦੀ ਬਨਜਾਰਨ ਹਾਂ, ਸੌਦਾ ਪਰਮੇਸ਼ਰ ਦੇ ਨਾਮ ਦਾ ਖਰੀਦਣਾ ਹੈ, ਤੇ ਮੈਨੂੰ ਖਰੀਦਣ ਵਾਸਤੇ ਜਿਹੜੇ ਵੀ ਸੰਸਾਰ ਵਿੱਚ ਕੁਦਰਤ ਨੇ ਪੰਛੀ ਭੇਜੇ ਨੇ, ਕੋਈ ਇਤਰ ਜੂਨਾਂ ਵਿੱਚ ਭੇਜੇ ਨੇ, ਮੈਨੂੰ ਉਹਨਾਂ ਦੇ ਗੁਣ ਧਾਰਨ ਕਰਕੇ ਵੀ ਜੇ ਸੌਦਾ ਵਾਹਿਗੁਰੂ ਦੇ ਨਾਮ ਦਾ ਮਿਲ ਜਾਏ ਤੇ ਮੈਂ ਇਹ ਅਨੁਭਵ ਕਰਾਂ ਕਿ ਮੇਰਾ ਜਨਮ ਸਫਲ ਹੈ। ਗੁਰੂ ਕੇ ਉਤਰ ਦਿੰਦੇ ਨੇ ਹਰਨੀ ਹੋਵਾਂ ਬਨ ਬਸਾਂ। ਗੁਰੂ ਅਰਜਨ ਦੇਵ ਦਾ, ਗੁਰੂ ਨਾਨਕ ਪਾਤਸ਼ਾਹ ਸਾਨੂੰ ਸਿੱਖਿਆ ਆਪ ਆਪਣੇ ਮਨ ਤੇ ਘਟਾ ਕੇ ਦਿੰਦੇ ਨੇ। ਇਹ ਵਾਹਿਗੁਰੂ ਮੈਂ ਹਰਨੀ ਹੋਵਾਂ ਤੇ ਜੰਗਲ ਵਿੱਚ ਵਸਾਂ, ਕੰਧ ਮੋਲ ਚੁਣਖਾ, ਕੰਧ ਮੋਲ ਮੂਲ ਮੁੱਢ ਦਰਖਤਾਂ ਦੇ ਨਾਲ ਜਿਹੜੇ ਕੰਧ ਫਲ ਲੱਗੇ ਹੁੰਦੇ, ਜੰਗਲਾਂ 'ਚ ਫਲ ਫੁੱਲ ਮੈਂ ਖਾਵਾਂ ਤੇ ਸੁਤੰਤਰ ਰਹਾਂ। ਹਰਨੀ ਜੰਗਲਾਂ ਵਿੱਚ ਜੋ ਕੁਦਰਤ ਨੇ ਫਲ ਫੁੱਲ ਲਾਏ ਨੇ ਆਪੇ ਹੀ ਹੁੰਦੇ ਨੇ, ਉਹਨਾਂ ਨੂੰ ਖਾ ਕੇ ਬੇਫਿਕਰ ਰਹਿੰਦੀ ਹੈ।